गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है, दिलगीर दिलजोर दिलशाद। आओ उसका अगला हिस्सा श्रवण करने की कोशिश करिए जी। पंजवां परतावा अपने धर्म के आगुआ का। हुण सतगुरु जी नूं पहले धर्मियां वालों ते पहले बल पराक्रम वालियां दोहां पासियां वालों निराशता हो चुकी सी। इन्हां वालों आस चुका के जिस महान काम नूं चाहुणा सी उस लई बाकी नज़र अपने ही घर ते अवश्यो पैणी सी। सो आपने अपने घर विच बने होए वडगियां वल नज़र फेरी। ਉਹ ਕੌਣ ਸਨ ਜੋ ਗੁਰੂ ਕੇ ਗ੍ਰਹਿ ਵਿੱਚ ਵੱਡੇ ਸਨ? ਉਹ ਸਨ ਮਸੰਦ। ਇਹ ਲੋਕ ਚੌਥੇ ਪਾਤਸ਼ਾਹ ਦੇ ਵਕਤ ਤੋਂ ਬਣੇ ਸਨ, ਜੋ ਸੰਗਤਾਂ ਵਿੱਚ ਪ੍ਰਚਾਰ ਕਰਦੇ, ਨਾਮ ਦਾਨ ਦਿੰਦੇ ਅਤੇ ਜੋ ਸੰਗਤਾਂ ਵੱਲੋਂ ਭੇਟਾ ਦਸਵੰਦ ਮਿਲੇ ਗੁਰੂ ਕੇ ਦਰਬਾਰ ਪਹੁੰਚਾਉਂਦੇ ਆਉਂਦੇ ਸਨ। ਗੁਰੂ ਕੇ ਧਾਮ ਆਈ ਮਾਇਆ ਸਾਰੀ ਪਰ ਸਵਾਰਥ ਅਤੇ ਸੰਗਤਾਂ ਦੇ ਭਲੇ 'ਤੇ ਖਰਚ ਹੁੰਦੀ ਸੀ। ਪਹਿਲੋਂ ਪਹਿਲ ਇਹ ਨਾਮ ਬਾਣੀ ਦੇ ਪ੍ਰੇਮੀ ਗੁਰਮੁਖ ਅਤੇ ਸੱਚੇ ਸੇਵਕ ਆਉਂਦੇ ਸਨ। ਜਿਵੇਂ ਪਹਿਲੇ ਸਤਿਗੁਰੂ ਮੰਜੀ ਬਖਸ਼ਦੇ ਸਨ, ਤਿਵੇਂ ਇਹ ਸੰਗਤ ਵਿੱਚ ਮਸਨਦ ਲਾ ਕੇ ਬੈਠਦੇ ਸਨ ਅਤੇ ਪ੍ਰਚਾਰ ਕਰਦੇ ਸਨ। ਪਰ ਸਹਿਜੇ ਸਹਿਜੇ ਇਹਨਾਂ ਵਿੱਚ ਵੀ ਲੋਭੀ ਰਲਦੇ ਗਏ ਅਤੇ ਛੇਵੇਂ ਸਤਿਗੁਰਾਂ ਤੋਂ ਮਗਰੋਂ ਸਤਿਗੁਰੂ ਜੀ ਦੇ ਦੂਰ ਜਾ ਰਹਿਣ ਕਰਕੇ ਫਿਰ ਅੱਠਵੇਂ ਪਾਤਸ਼ਾਹ ਦੇ ਸਮੇਂ ਅਤੇ ਨੌਵੇਂ ਪਾਤਸ਼ਾਹ ਦੇ ਪਟਨੇ ਆਦਿ ਚਲੇ ਜਾਣ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੀ ਉਮਰਾਂ ਵਿੱਚ ਕੁੱਲ ਕੁੱਲਾਂ ਹੋ ਗਏ ਸਨ। ਪੁਰਾਣੇ ਭਲੇ ਭਲੇ ਮਸੰਦ ਮਰ ਚੁੱਕੇ ਸੀ, ਕੁਛ ਬਿਰਧ ਹੋ ਘਰ ਹੀ ਬੈਠ ਗਏ ਸਨ, ਨਵੇਂ ਨਵੇਂ ਕਰਨੀਹੀਨ ਰਲਦੇ ਗਏ ਸਨ। ਸੋ ਇਹ ਬਾਣੀ ਨਾਮ ਤੋਂ ਖਾਲੀ ਹੁੰਦੇ ਗਏ ਸਨ, ਲੋਭ ਵੱਧ ਗਿਆ ਸੀ, ਪੂਜਾ ਦਾ ਧਾਨ ਅਤੇ ਉਹ ਵੀ ਚੋਰੀ ਲੁਕਾ ਛਿਪਾ ਨਾਲ ਹੜਪ ਕਰਦੇ ਸਨ। ਅਜੇ ਵੀ ਵਿੱਚ ਵਿੱਚ ਚੰਗੇ ਸਨ ਪਰ ਥੋੜ੍ਹੇ। ਭਾਈ ਫੇਰੂ ਵਰਗੇ ਜੋ ਮਹਾਨ ਕੰਮ ਗੁਰੂ ਜੀ ਆਰੰਭਣਾ ਚਾਹੁੰਦੇ ਸਨ, ਆਪ ਦੇਖਦੇ ਸਨ ਕਿ ਉਸ ਵਿੱਚ ਕਿਸ ਪਾਸਿਓਂ ਸਹਾਇਤਾ ਮਿਲੇਗੀ, ਕਿਸ ਪਾਸਿਓਂ ਵਿਰੋਧ। ਵਿਰੋਧ ਦਾ ਪ੍ਰਬੰਧ ਕਰਨਾ ਅਤੇ ਸਹਾਇਤਾ 'ਤੇ ਆਸ ਰੱਖਣੀ ਪਹਿਲੋਂ ਤੋਲ ਲੈਣੀ ਹਰ ਵੱਡੇ ਕੰਮ ਕਰਨ ਤੋਂ ਮੋਹਰੇ ਜ਼ਰੂਰੀ ਹੁੰਦੀ ਹੈ। ਇੱਧਰ ਆਪ ਨੂੰ ਇਹ ਖਬਰਾਂ ਵੀ ਮਿਲਦੀਆਂ ਸਨ ਕਿ ਮਸੰਦ ਉਪਦਰਵ ਵੀ ਕਰਨ ਲੱਗ ਪਏ ਹਨ, ਗੁਰਸਿੱਖਾਂ ਨੂੰ ਪਖੰਡ ਕਰਕੇ ਠੱਗਦੇ ਅਤੇ ਦੁੱਖ ਵੀ ਦਿੰਦੇ ਹਨ। ਇਸ ਦੇ ਇਸ ਰਵੱਈਏ ਨੂੰ ਬੰਦ ਕਰਨਾ ਵੀ ਪ੍ਰਯੋਜਨ ਸੀ, ਪਰ ਆਪ ਦੇ ਰਾਹ ਵਿੱਚ ਕਠਿਨਤਾ ਸੀ ਬੜੀ ਭਾਰੀ, ਕਿਉਂਕਿ ਸੰਗਤਾਂ ਸਭ ਇਹਨਾਂ ਦੇ ਹੱਥ ਵਿੱਚ ਸਨ। ਸਾਧਾਰਨ ਵਿਚਾਰ ਦੱਸਦੀ ਹੈ ਕਿ ਇਹਨਾਂ ਦੇ ਵਿਗੜਨ ਨਾਲ ਆਮਦਨ ਦੇ ਦਰਵਾਜ਼ੇ ਬੰਦ ਹੋਣ ਦਾ ਭਾਰੀ ਖਤਰਾ ਹੈ ਸੀ। ਮਸੰਦਾਂ ਨੂੰ ਵੀ ਆਪਣੇ ਇਸ ਬਲ ਦਾ ਪਤਾ ਸੀ ਅਤੇ ਗੁਰੂ ਜੀ ਨੂੰ ਆਪਣੇ ਮਹਾਨ ਪਰਉਪਕਾਰ ਦੇ ਕੰਮਾਂ ਲਈ ਧਨ ਦੀ ਲੋੜ ਵੀ ਸੀ। ਪਰ ਸੱਚ ਦੇ ਪਿਆਰੇ ਬਦੀ ਅਤੇ ਝੂਠ ਨਾਲ ਕਦੇ ਵਟਾਂਦਰਾ ਨਾ ਕਰਨ ਵਾਲੇ ਸਤਿਗੁਰੂ ਜੀ ਨੇ ਸਭ ਨੂੰ ਮੁੱਖ ਰੱਖ ਕੇ ਉਸ ਵੇਲੇ ਜੋ ਕੁਰਬਾਨੀ ਕਰਨ ਵਾਲੀ ਛਾਲ ਮਾਰੀ, ਉਸਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇ। ਸੋਚੋ, ਦੇਸ਼ ਗੁਲਾਮੀ ਵਿੱਚ ਹੈ, ਆਮ ਪ੍ਰਜਾ ਵਿੱਚ ਸਾਹਸ ਨਹੀਂ, ਪਾਤਸ਼ਾਹ ਦਾ ਜ਼ੋਰ ਹੈ, ਉਸਦੀ ਤਾਕਤ ਮਦਿਆਨ ਦੇ ਸੂਰਜ ਵਾਂਗੂ ਪ੍ਰਬਲ ਹੈ, ਜ਼ੁਲਮ ਹੋ ਰਿਹਾ ਹੈ, ਰਾਜੇ ਤੇਜਹੀਨ ਅਤੇ ਸਾਹਸੀਨ ਹੋ ਰਹੇ ਹਨ, ਧਰਮ ਦੇ ਆਗੂ ਲੋਭੀ ਹੋ ਰਹੇ ਹਨ, ਘਰ ਵਿੱਚ ਮਸੰਦਾਂ ਨੇ ਸੰਗਤਾਂ ਵਿੱਚ ਜ਼ੁਲਮ ਸ਼ੁਰੂ ਕਰ ਰੱਖਿਆ ਹੈ, ਅਤੇ ਆਪ ਨੇ ਕਾਬੂ ਇਸ ਤਰ੍ਹਾਂ ਕੀਤਾ ਕਿ ਗੁਰੂ ਅਤੇ ਸੰਗਤਾਂ ਦੇ ਵਿਚਕਾਰ ਇੱਕ ਕੋਟ ਉਸ ਰਹੇ ਹਨ। ਕਿਤਨੀ ਕਠਿਨਤਾ ਹੈ, ਪਰ ਸੱਚ ਦੇ ਮਾਲਕ ਨੇ ਸੱਚ ਵਰਤਾਇਆ। ਇੱਕ ਦਿਨ ਹੁਕਮਨਾਮੇ ਕਲਵਾ ਦਿੱਤੇ ਕਿ ਵੈਸਾਖੀ ਪਰ ਦੀਵਾਨ ਸਜੇਗਾ, ਸਾਰੇ ਮਸੰਦ ਇਕੱਤਰ ਕੀਤਾ ਧਨ ਲੈ ਕੇ ਆਉਣ ਅਤੇ ਸੰਗਤਾਂ ਵੀ ਨਾਲ ਲੈ ਕੇ ਆਉਣ। ਵੈਸਾਖੀ ਤੋਂ ਪਹਿਲੇ ਹੀ ਸੰਗਤਾਂ ਆ ਜੁੜੀਆਂ, ਮਸੰਦ ਵੀ ਆ ਇਕੱਠੇ ਹੋਏ, ਸਤਿਗੁਰੂ ਦੇ ਹਜ਼ੂਰ ਦਸਵੰਦ ਕਾਰ ਭੇਟਾ ਸਭ ਮਾਇਆ ਅਰਪਣ ਹੋਏ। ਤਦ ਸਤਿਗੁਰਾਂ ਨੇ ਮਸੰਦਾਂ ਨੂੰ ਅਲੱਗ ਬੁਲਾ ਕੇ ਆਖਿਆ ਕਿ ਤੁਸੀਂ ਆਏ, ਮਾਇਆ ਲਿਆਏ, ਪਰ ਮਾਇਆ ਜੋ ਇਕੱਠੀ ਹੋਈ ਬਹੁਤ ਥੋੜ੍ਹੀ ਹੈ ਅਤੇ ਹਰ ਸਾਲ ਘਟਦੀ ਜਾ ਰਹੀ ਹੈ। ਇੱਧਰ ਜਗਤ ਰੱਖਿਆ ਦੇ ਵੱਡੇ ਵੱਡੇ ਕੰਮ ਜਾਰੀ ਹੋ ਰਹੇ ਅਤੇ ਹੋਣੇ ਹਨ, ਕੀ ਕਾਰਨ ਹੈ? ਤਾਂ ਉਹਨਾਂ ਨੇ ਕਿਹਾ ਕਿ ਹਜ਼ੂਰ, ਧਾਨੀ ਸਿੱਖ ਮਰ ਗਏ ਹਨ, ਗਰੀਬ ਸਿੱਖਾਂ ਤੋਂ ਜੋ ਕੁਛ ਉਹ ਪ੍ਰੇਮ ਭਾਵਨਾ ਨਾਲ ਦਿੰਦੇ ਹਨ ਹਜ਼ੂਰ ਪਹੁੰਚਾ ਦੇਈਦਾ ਹੈ। ਗੁਰੂ ਜੀ ਮੁਸਕਰਾਏ ਅਤੇ ਬੋਲੇ, ਨਾ ਮੇਰੇ ਸਿੱਖਾਂ ਵਿੱਚ ਖਾਸ ਕੋਈ ਮਰੀ ਪਈ ਹੈ ਕਿ ਹੋਰ ਜੀਵਦੇ ਰਹਿਣ ਅਤੇ ਸਿੱਖ ਮਰਨ, ਨਾ ਇਹ ਕਿ ਸਿੱਖਾਂ ਵਿੱਚੋਂ ਵੀ ਧਨਵਾਨ ਹੀ ਚੁਣ ਚੁਣ ਕੇ ਮਰੀ ਮਾਰੇ ਅਤੇ ਗਰੀਬਾਂ ਨੂੰ ਛੱਡੀ ਜਾਵੇ। ਮਾਇਆ ਸਿੱਖਾਂ ਦੇ ਘਰੋਂ ਆ ਕੇ ਰਸਤੇ ਅਟਕੀ ਹੈ, ਉਸਨੂੰ ਉੱਥੋਂ ਚਾਲੇ ਪਾ ਕੇ ਖਜ਼ਾਨੇ ਵਿੱਚ ਪਹੁੰਚਾ ਦਿਓ। ਮਸੰਦ ਉਦਾਸ ਹੋ ਕੇ ਉੱਠ ਆਏ ਅਤੇ ਆਪਣੇ ਵਿੱਚੋਂ ਸਭ ਤੋਂ ਵੱਡੇ ਮਸੰਦ ਚੇਤੋਂ ਦੇ ਘਰ ਗਏ ਅਤੇ ਸ਼ਿਕਾਇਤ ਕੀਤੀ ਕਿ ਗੁਰੂ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਕਠੋਰ ਤਰੀਕੇ ਨਾਲ ਗੱਲਾਂ ਕਰਦੇ ਹਨ, ਸਿੱਧੀ ਮੂੰਹ 'ਤੇ ਮਾਰਦੇ ਹਨ, ਸਾਨੂੰ ਚੋਰ ਸਮਝਦੇ ਹਨ। ਅੱਗੇ ਤਾਂ ਇਹ ਰਵੱਈਆ ਨਹੀਂ ਸੀ ਕਿ ਗੁਰੂ ਜੀ ਸਾਨੂੰ ਤਾੜਨਾ ਕਰੇ। ਸਾਡਾ ਬਣਾਇਆ ਗੁਰੂ ਹੈ, ਇਕੱਲਾ ਕੀ ਕਰ ਸਕਦਾ ਹੈ? ਤਾਂ ਚੇਤੋਂ ਨੇ ਕਿਹਾ, ਡਰੋ ਨਾ, ਸਭ ਠੀਕ ਹੋ ਜਾਸੀ। ਜਦ ਦੀ ਨੈਣਾ ਦੇ ਟਿੱਲੇ 'ਤੇ ਦੇਵੀ ਦੀ ਠਾਠਨਾ ਠੱਠੀ ਹੈ, ਤਦ ਤੋਂ ਸੁਭਾਅ ਵੀ ਐਸਾ ਹੋ ਗਿਆ ਹੈ। ਅਗਲੇ ਦਿਨ ਚੇਤੋ ਦੁਨੀਆ ਦੀ ਚਾਲਾਕੀ ਅਤੇ ਰਾਕਾਰੀ ਦੀ ਇੱਕ ਵੰਨਗੀ ਚੇਤੋ ਏਕਾਂਤ ਗੁਰੂ ਜੀ ਨੂੰ ਜਾ ਮਿਲਿਆ ਅਤੇ ਸਮਝਾਉਣ ਲੱਗਾ, ਹੇ ਪਾਤਸ਼ਾਹ, ਆਪ ਮਾਲਕ ਹੋ, ਅਸੀਂ ਦਾਸ ਹਾਂ, ਸਭ ਮਸੰਦ ਆਪ ਦੇ ਸੇਵਕ ਹਾਂ, ਪਰ ਸੇਵਕ ਸੇਵਾ ਕਰਦੇ ਸਾਹਿਬ ਤੋਂ ਸਨਮਾਨੇ ਜਾਂਦੇ ਹਨ, ਇਹਨਾਂ ਦਾ ਦਿਲ ਰੱਖਣਾ ਆਪ ਨੂੰ ਬਣਦਾ ਹੈ। ਆਪ ਹੁਣ ਇੱਥੇ ਰਹਿੰਦੇ ਹੋ, ਆਪ ਕਿੱਥੇ ਕਿੱਥੇ ਜਾ ਸਕਦੇ ਹੋ? ਸਿੱਖੀ ਸੁੱਖ ਨਾਲ ਦੱਖਣ ਰਾਮੇਸ਼ਵਰ ਤੱਕ, ਪੂਰਬ ਆਸਾਮ ਚਿਟਗਾਮ ਤੱਕ, ਪੱਛਮ ਬਲਖ ਬੁਖਾਰੇ ਤੱਕ, ਉੱਤਰ ਕਸ਼ਮੀਰ ਤਿੱਬਤ ਤੱਕ ਹੋਈ, ਸਭ ਥਾਵਾਂ ਦੇ ਦਸਵੰਦ ਮਸੰਦਾਂ ਹੀ ਲਿਆਉਣੇ ਹੋਏ। ਇਹਨਾਂ ਦੀ ਸੇਵਾ ਕਦਰਯੋਗ ਹੈ ਅਤੇ ਡੇਰੇ ਦੀ ਲੋੜ ਦਾ ਸਾਨੂੰ ਥਾਉ ਹੈ ਜੋ ਪੂਰੀ ਕਰਦੇ ਹਾਂ। ਫਿਰ ਇਹ ਸਭ ਆਪ ਦੇ ਅਨਸਾਰੀ ਹਨ, ਆਪ ਦੇ ਬਖਸ਼ੇ ਧਨ ਨਾਲ ਪਲਦੇ ਹਨ ਅਤੇ ਹਰ ਤਰ੍ਹਾਂ ਸੇਵਾ ਨੂੰ ਹਾਜ਼ਰ ਹਨ, ਇਹਨਾਂ 'ਤੇ ਕਿਰਪਾ ਕਰੋ ਅਤੇ ਪਰਤਾਵੇ ਨਾ ਲਓ। ਗੁਰੂ ਜੀ ਮੁਸਕਰਾਏ ਅਤੇ ਬੋਲੇ, ਚੇਤੋ, ਇਹ ਆਖਦੇ ਹਨ ਧਨੀ ਸਿੱਖ ਮਰ ਗਏ ਹਨ, ਕੀ ਧਨੀਆਂ ਵਾਸਤੇ ਕੋਈ ਖਾਸ ਬਿਮਾਰੀ ਉਗਮੀ ਹੈ? ਹੈਂ, ਇੱਕ ਤਾਂ ਇਹ ਧਨ ਚੁਰਾਉਂਦੇ ਹਨ, ਦੂਜੇ ਝੂਠ ਬੋਲਦੇ ਹਨ, ਤੀਜੇ ਸੰਗਤਾਂ ਵਿੱਚ ਉਪਦਰਵ ਵੀ ਕਈ ਕਰ ਗੁਜ਼ਰਦੇ ਹਨ। ਮੈਨੂੰ ਧਨ ਦਾ ਲਾਲਚ ਨਹੀਂ, ਸੰਗਤਾਂ ਦੇ ਭਲੇ ਲਈ, ਪ੍ਰਜਾ ਦੀ ਕਲਿਆਣ ਹੇਤ ਸੰਗਤਾਂ ਦਾ ਖੁਸ਼ੀ ਨਾਲ ਦਿੱਤਾ ਧਨ ਇੱਥੇ ਸਫਲ ਹੋਣਾ ਹੈ। ਇਹ ਸੰਗਤਾਂ ਦਾ ਧਨ ਮੇਰੀ ਲੋਭ ਪੂਰਣਾ ਨਹੀਂ, ਇਹ ਜ਼ਿੰਮੇਵਾਰੀ ਹੈ ਜੋ ਮੈਂ ਸੰਗਤ ਦੇ ਭਲੇ ਲਈ ਲੈਂਦਾ ਹਾਂ ਅਤੇ ਇਸ ਨੂੰ ਸਫਲਾਉਂਦਾ ਹਾਂ। ਇਹ ਧਨ ਤਸੀਹੇ ਦੇ ਕੇ ਸਿੱਖਾਂ ਤੋਂ ਲੈਂਦੇ ਹਨ, ਇਹ ਸਿੱਖਾਂ ਦੀ ਪੀੜਾ ਮੈਨੂੰ ਪੀੜਾ ਹੁੰਦੀ ਹੈ। ਮੈਂ ਸਿੱਖਾਂ ਵਿੱਚ ਵਰਤਦਾ ਹਾਂ, ਮੈਂ ਤਾਂ ਪ੍ਰਜਾ ਦੀ ਪੀੜਾ ਦੇ ਦਰਵਾਜ਼ੇ ਬੰਦ ਕਰਨੇ ਹਨ, ਆਪਣੇ ਸਿੱਖਾਂ ਦੀ ਪੀੜਾ ਕਿਵੇਂ ਸਹਾਰਾਂ? ਜੇ ਇਹ ਭਲੇ ਹੋ ਜਾਣ ਤਾਂ ਕੰਮ ਸੁਖੇਰਾ ਹੋ ਜਾਏ, ਨਹੀਂ ਤਾਂ ਪਹਿਲਾਂ ਸੋਧ ਘਰ ਦੀ ਕਰਨੀ ਪਵੇਗੀ। ਤਾਂ ਚੇਤੋ ਨੇ ਹੱਥ ਬੰਨ ਕੇ ਕਿਹਾ, ਮਸੰਦ ਸਾਰੇ ਆਪ ਦੇ ਅਨੁਕੂਲ ਹਨ, ਕਿਹਾ ਨਹੀਂ ਜਾਂਦਾ ਕੋਈ ਟਾਵਾਂ ਟਾਵਾਂ ਜੇ ਮਾੜਾ ਹੋਇਆ ਤਾਂ ਅਸੀਂ ਆਪ ਮੱਖਣ ਵਿੱਚੋਂ ਵਾਲ ਵਾਂਗੂ ਕੱਢ ਦਿਆਂਗੇ। ਬੇਖਤਰ ਰਹੋ ਅਤੇ ਇਹਨਾਂ 'ਤੇ ਇਤਬਾਰ ਕਰੋ ਅਤੇ ਕਿਰਪਾ ਕਰਦੇ ਰਹੋ, ਲੋਕਾਂ ਦੀਆਂ ਗੱਲਾਂ 'ਤੇ ਇਤਬਾਰ ਨਾ ਕਰੋ। ਮਸੰਦਾ ਦੇ ਦੋਖੀ ਐਵੇਂ ਵਧਾ ਵਧਾ ਕੇ ਗੱਲਾਂ ਕਰ ਜਾਂਦੇ ਹਨ, ਜਦ ਤੱਕ ਮੈਂ ਬੈਠਾ ਹਾਂ ਇਹਨਾਂ ਦਾ ਫਿਕਰ ਨਾ ਕਰੋ। ਗੁਰੂ ਜੀ, ਮੈਂ ਜਗਤ ਦੀ ਰੱਖਿਆ ਕਰਨੀ ਹੈ, ਮੈਂ ਆਪ ਪੀੜਾ ਝੱਲਣੀ ਹੈ, ਪਰ ਦੁਨੀਆ ਦੀ ਨਾਸ਼ ਕਰਨੀ ਹੈ। ਇਸ ਗੱਲ 'ਤੇ ਜੋ ਟੁਰੋ ਅਤੇ ਟੋਰੋ ਮਸੰਦਾਂ ਨੂੰ ਤਾਂ ਮੇਰੇ ਹੋ, ਨਹੀਂ ਤਾਂ ਮੈਂ ਹੁਣ ਇੱਕ ਪਾਸੇ ਗੱਲ ਕਰਨੀ ਹੈ। ਇਸ ਪ੍ਰਕਾਰ ਗੱਲਾਂ ਬਾਤਾਂ ਕਰਦਿਆਂ ਹੋਰ ਪੱਖ ਛਿੜ ਪਿਆ ਅਤੇ ਗੁਰੂ ਜੀ ਹੋਰ ਕਾਰੇ ਲੱਗ ਗਏ। ਸਮਾਂ ਬੀਤਦਾ ਰਿਹਾ, ਗੁਰੂ ਜੀ ਉਪਕਾਰ ਵਿਚਾਰਦੇ ਰਹੇ। ਇੱਧਰ ਮਸੰਦ ਮਾਤਾ ਜੀ ਅਤੇ ਵੱਡਿਆਂ ਪਾਸ ਆਪਣੇ ਪੱਖ ਦੇ ਵਾਕ ਪਹੁੰਚਾਉਂਦੇ ਰਹੇ। ਮਾਤਾ ਜੀ ਨੇ ਇੱਕ ਦੋ ਵੇਰ ਉਹਨਾਂ ਦੀ ਸਿਫਾਰਿਸ਼ ਕੀਤੀ, ਪਰ ਗੁਰੂ ਜੀ ਨੇ ਉੱਤਰ ਇਹੀ ਦੇਣਾ ਕਿ ਜੇ ਖਰੇ ਹਨ ਤਾਂ ਮੇਰੇ ਹਨ, ਜੇ ਖੋਟੇ ਨਿਕਲੇ ਤਾਂ ਮੇਰੇ ਨਹੀਂ ਹੋਣਗੇ। ਇੱਕ ਦਿਨ ਸਤਿਗੁਰੂ ਜੀ ਦੀਵਾਨ ਵਿੱਚ ਸੱਜੇ ਬੈਠੇ ਸਨ, ਕੀਰਤਨ ਹੋ ਚੁੱਕਾ ਸੀ, ਸੰਗਤਾਂ ਪੇਸ਼ ਹੋ ਚੁੱਕੀਆਂ ਸਨ। ਆਪ ਕੁਛ ਵਾਰਤਾਲਾਪ ਕਰ ਰਹੇ ਸੀ ਕਿ ਅਚਾਨਕ ਚੁੱਪ ਹੋ ਗਏ ਅਤੇ ਨੈਣ ਬੰਦ ਕਰ ਲਿੱਤੇ। ਸੰਗਤ ਵੀ ਚੁੱਪ ਹੋ ਗਈ। ਸੰਗਤ ਉਂਝੀ ਅਦਬ ਵਿੱਚ ਹੁੰਦੀ ਸੀ, ਪਰ ਜੇ ਆਪ ਅਡੋਲ ਹੋ ਜਾਣ ਤਾਂ ਸੰਗਤ ਵਿੱਚ ਬਿਲਕੁਲ ਚੁੱਪ ਹੋ ਜਾਂਦੀ ਸੀ ਅਤੇ ਸਾਰੇ ਧਿਆਨ ਮਗਨ ਹੋ ਜਾਂਦੇ ਸੀ। ਕੁਛ ਚਿਰ ਮਗਰੋਂ ਆਪ ਜੀ ਨੇ ਰਸੀਲੇ ਨੈਣ ਖੋਲ੍ਹੇ ਅਤੇ ਇੱਧਰ ਉੱਧਰ ਤੱਕੇ। ਫਿਰ ਚੌਬਦਾਰ ਨੂੰ ਇਸ਼ਾਰਾ ਹੋਇਆ, ਉਹ ਅਦਬ ਨਾਲ ਅੱਗੇ ਵਧਿਆ ਤਾਂ ਆਗਿਆ ਹੋਈ ਕਿ ਬਾਹਰ ਜਾਓ। ਇੱਕ ਸਿੱਖ ਅਮਕੇ ਥਾਂ ਦੇ ਇੱਧਰ ਉੱਧਰ ਇੱਕ ਬ੍ਰਿਛ ਹੇਠਾਂ ਬੈਠਾ ਹੈ, ਉਸ ਦੇ ਨੈਣਾਂ ਵਿੱਚ ਪਾਣੀ ਹੈ, ਚਿਹਰੇ 'ਤੇ ਉਦਾਸੀਨਤਾ ਹੈ, ਕਦੇ ਚੁੱਪ ਹੁੰਦਾ ਹੈ, ਕਦੇ ਆਪੇ ਨਾਲ ਆਪੇ ਗੱਲਾਂ ਕਰਦਾ ਹੈ, ਉਸਨੂੰ ਜਾ ਕੇ ਪਿਆਰ ਨਾਲ ਲੈ ਆ। ਸੀਸ ਨਿਵਾ ਕੇ ਚੋਬਦਾਰ ਚਲਾ ਗਿਆ। ਜਾਂ ਟਿਕਾਣੇ ਕੋਲ ਪਹੁੰਚਾ ਤਾਂ ਠੀਕ ਇੱਕ ਸਿੱਖ ਉਸੀ ਤਰ੍ਹਾਂ ਬੈਠਾ ਸੀ। ਨੈਣ ਬੰਦ ਸਨ ਅਤੇ ਕੋਈ ਕੋਈ ਕਿਸੇ ਵੇਲੇ ਹੰਝੂ ਕਿਰਦਾ ਸੀ। ਚੋਬਦਾਰ ਮਲੱਕੜੇ ਬ੍ਰਿਛ ਦੇ ਮੁੱਢ ਓਲੇ ਜਾ ਖੜੋਤਾ ਕਿ ਅੱਖ ਖੁੱਲ੍ਹੇ ਸੋ ਤਾਂ ਅੱਗੇ ਹੋ ਕੇ ਹੁਕਮ ਸੁਣਾਵਾਂ, ਜੁੜੇ ਬੈਠੇ ਨੂੰ ਵਿਘਨ ਨਾ ਪਾਵਾਂ। ਪਲ ਮਗਰੋਂ ਸਿੱਖ ਦੇ ਮਨੋਵਾਦ ਦੀ ਆਵਾਜ਼ ਆਉਣ ਲੱਗ ਪਈ, ਮਨਾ ਸੋਚ, ਸਤਿਗੁਰ ਦਾ ਦਰ ਸਭ ਲਈ ਖੁੱਲ੍ਹਾ ਹੈ, ਸਤਿਗੁਰ ਸਿੱਖਾਂ ਨੂੰ ਪੁੱਤਾਂ ਵਾਂਗੂੰ ਪਿਆਰ ਕਰਦਾ ਹੈ, ਸਤਿਗੁਰ ਸੋਝੀ ਦਿੰਦਾ ਹੈ ਅਤੇ ਉਸ ਰਾਹੇ ਪਾ ਦਿੰਦਾ ਹੈ ਜਿਸ 'ਤੇ ਤੁਰ ਕੇ ਸਿੱਖ ਦਾ ਅੰਦਰ ਪ੍ਰਬੁੱਧ ਹੋ ਜਾਂਦਾ ਹੈ ਅਤੇ ਉਸਦੀ ਕਰਨੀ ਅਤੇ ਕਹਿਣੀ ਇੱਕ ਹੋ ਜਾਂਦੀ ਹੈ। ਇਹ ਸਤਿਗੁਰ ਕੋਈ ਮਾਇਆ ਦਾ ਪ੍ਰੇਮੀ ਹੈ ਕਿ ਕੋਈ ਸ਼ੋਭਾ ਦਾ ਲੋਭੀ ਹੈ? ਇਹ ਤਾਂ ਸਿੱਖਾਂ ਤੋਂ ਆਪਾਂ ਵਾਰਦਾ ਅਤੇ ਬਲਦੀਆਂ ਬੁਝਾਉਂਦਾ ਹੈ ਆਪਣੇ ਹੱਥਾਂ ਨਾਲ। ਹੋਰ ਅਨੇਕਾਂ ਗੁਰੂ ਘਰ ਘਰ ਬੈਠੇ ਹਨ, ਸਭ ਨੂੰ ਛੱਡ ਕੇ ਇਸ ਦਰ ਡਿੱਗੇ ਸਾਂ ਕਿ ਇੱਥੇ ਸੱਚ ਵਰਤਦਾ ਹੈ ਅਤੇ ਦਾਤ ਆਉਂਦੀ ਹੈ। ਲੈਣ ਦੀ ਇੱਛਾ ਇੱਥੇ ਹੈ ਨਹੀਂ, ਇਹ ਤਾਂ ਦਾਤਾ ਦਰ ਹੈ। ਜੇ ਅਸੀਂ ਦੁਨੀਆਂ ਦੀ ਮੈਲ ਮਾਇਆ ਇੱਥੇ ਲਿਆ ਧਰਦੇ ਹਾਂ ਤਾਂ ਉਸਨੂੰ ਸਫਲਾ ਦਿੰਦਾ ਹੈ, ਭਲੇ ਅਰਥ ਲਾ ਕੇ ਆਪ ਤਾਂ ਦਾਤਾ ਨਿਰਾਹਾਰ ਨਿਰਵੈਰ ਸੁਖਦਾਤਾ ਹੈ। ਇਹ ਹੋ ਨਹੀਂ ਸਕਦਾ ਕਿ ਐਸੇ ਦਾਤੇ ਨੇ ਆਪਣਾ ਦਰ ਮੇਰੇ ਲਈ ਬੰਦ ਕੀਤਾ ਹੋਵੇ। ਚੁੱਪ, ਮੈਂ ਕਿੰਨੀ ਵੇਰ ਗਿਆ, ਚੋਬਦਾਰ ਕਹਿੰਦਾ ਹੈ ਤੇਰੇ ਲਈ ਹੁਕਮ ਨਹੀਂ। ਚੇਤੋਂ ਨੂੰ ਆਖਿਆ, ਉਹ ਅੱਜ ਕੱਲ੍ਹ ਕਹਿ ਦਿੰਦਾ ਹੈ, ਆਖਦਾ ਹੈ ਤੇਰੀ ਭੇਟ ਸਾਹਿਬ ਕਬੂਲ ਲਈ ਹੈ ਅਤੇ ਵਰਦਾਨ ਦਿੱਤੇ ਹਨ, ਫਿਰ ਦਰਸ਼ਨ ਕਿਉਂ ਨਹੀਂ ਹੁੰਦੇ? ਇਹ ਦਰ ਸੱਚ ਦਾ ਹੈ, ਚੋਬਦਾਰ ਕਿਉਂ ਕੂੜ ਆਖੇ? ਚੋਬਦਾਰ ਸਿੱਖ ਹਨ, ਸੱਚ ਦੇ ਪਿਆਰੇ ਹਨ, ਸੰਗਤਾਂ ਦੇ ਅਨਸਾਰੀ ਹਨ। ਚੇਤੋ ਗੁਰੂ ਕਾ ਨਿਕਟਵਰਤੀ ਹੈ ਤਾਂ ਤੇ ਮਨਾ ਤੇਰੇ ਵਿੱਚ ਹੀ ਕੋਈ ਖੋਟ ਹੈ, ਕੋਈ ਕਸਰ ਹੈ। ਹਾਂ, ਤੈ ਵਿੱਚ ਹੀ ਕੋਈ ਪਾਪ ਹੈ, ਤਦੇ ਸੱਚ ਦਾ ਪਿਆਰਾ ਗੁਰੂ ਤੈਨੂੰ ਮੂੰਹ ਨਹੀਂ ਲਾਉਂਦਾ। ਦੇਖੋ, ਰਾਹ ਖੇੜੇ ਵੀ ਤਾਂਘਦਾ ਰਿਹਾ ਹਾਂ, ਸੁੱਤੇ ਦਰਸ਼ਨ ਵੀ ਨਹੀਂ ਹੋਏ, ਹੁਣ ਮੈਂ ਕੀ ਕਰਾਂ? ਨਿਰਾਸ਼ਾ ਦੇ ਕੁੱਛੜ ਚੜਿਆ, ਜਾਨ ਸੁਕਵਾ ਲਵਾਂ? ਨਹੀਂ ਨਹੀਂ, ਮੈਂ ਗੁਰੂ ਕਾ ਸਿੱਖ ਹਾਂ, ਜੇ ਮਾੜਾ ਹਾਂ ਤਾਂ ਮਾੜਾ ਸਹੀ, ਗੁਰੂ ਨੂੰ ਲਾਜ ਹੈ। ਮੈਂ ਗੁਰੂ ਕਾ ਹਾਂ, ਮਹਾਰਾਜ ਦਾ ਵਾਕ ਹੈ, ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਏ। ਗੁਰੂ ਅੰਤਰਯਾਮੀ ਹੈ, ਸਿੱਖਾਂ ਦੇ ਸੰਕਲਪ ਵਾਚ ਲੈਂਦਾ ਹੈ ਆਪੇ। ਤਾਂ ਤੇ ਅਰਦਾਸ ਕਰ ਹੇ ਮਨ, ਅਰਦਾਸ। ਅਰਦਾਸ ਵੀ ਬੈਠਾ ਕਿੰਨੇ ਚਿਰ ਤੋਂ ਕਰ ਰਿਹਾ ਹਾਂ, ਵਾਚ ਲਈ ਉਸੀ ਗੁਰੂ ਨੇ, ਸੁਣ ਲਈ ਉਸੀ ਦਾਤੇ ਨੇ। ਮੈਂ ਪਾਪੀ ਹਾਂ, ਤਦੇ ਨਹੀਂ ਨਾ ਪਸੀਜਦਾ, ਮੈਂ ਪਾਪੀ, ਮੈਂ ਪਾਪੀ। ਚੁੱਪ, ਮਨਾ ਨਿਰਾਸ਼ ਨਾ ਹੋ, ਗੁਰੂ ਘਰ ਵਿੱਚ, ਗੁਰੂ ਘਰ ਨਿਰਾਸ਼ਾ ਨਹੀਂ ਸਿਖਾਲਦਾ। ਗੁਰੂ ਬਾਬੇ ਨੇ ਰਾਏ ਬੁਲਾਰ ਨੂੰ ਕਿਹਾ ਸੀ ਜਦੋਂ ਆਪ ਸੁਲਤਾਨਪੁਰ ਜਾਣ ਲੱਗੇ ਸੇ, ਹੇ ਰਾਏ, ਜਦੋਂ ਤੇਰੀ ਆਪਣੀ ਸਤਿਆ ਕੁਝ ਨਾ ਸਾਰ ਸਕੇ, ਦੋਏ ਹੱਥ ਜੋੜ ਕੇ ਕਰਤਾਰ ਦੀ ਸ਼ਰਨੀ ਪੈ ਜਾਇਆ ਕਰ। ਹੇ ਮਨ, ਪਿਆ ਰਹੋ ਸ਼ਰਨ, ਜੋੜੀ ਰੱਖ ਧਿਆਨ, ਕਰੀ ਚੱਲ ਅਰਦਾਸ, ਆਪੇ ਦਾਤਾ ਬਖਸ਼ੇਗਾ। ਇਹ ਕਹਿ ਕੇ ਸਿੱਖ ਦੋਏ ਹੱਥ ਜੋੜ ਕੇ ਨਮਸਕਾਰ ਵਿੱਚ ਪੈ ਗਿਆ। ਕੁਛ ਚਿਰ ਬਾਅਦ ਉੱਠਿਆ ਅਤੇ ਇੱਧਰ ਉੱਧਰ ਤੱਕਿਆ। ਹੁਣ ਚੋਬਦਾਰ ਨੇ ਅੱਗੇ ਹੋ ਕੇ ਆਖਿਆ, ਗੁਰੂ ਦੇ ਪਿਆਰੇ, ਤੈਨੂੰ ਗੁਰੂ ਕਿਆਂ ਨੇ ਯਾਦ ਕੀਤਾ ਹੈ? ਆ ਮੇਰੇ ਨਾਲ ਸਿੱਖਾ। ਗੁਰੂ ਦਾ ਦਰ ਵਾਹਿਗੁਰੂ ਦਾ ਦਰ ਹੈ, ਜਿੱਥੇ ਸਾਰੇ ਸਿੱਖ ਪਿਆਰੇ ਹਨ। ਸਿੱਖਾਂ ਪੁੱਤਾਂ ਭਾਈਆਂ ਭਾ ਇੱਕੋ ਜਿਹਾ। ਆ ਉਦਾਸ ਨਾ ਹੋ, ਭੋਲਿਆ, ਐਸਾ ਦਰ ਕਿੱਥੇ ਹੈ ਜੋ ਸਿੱਖ ਨੂੰ ਦੁਖਦਾਈ ਹੋਮੇ ਤੋਂ ਛੁਡਾ ਕੇ ਗੁਰਮੁਖ ਬਣਾ ਦਿੰਦਾ ਹੈ? ਗੁਰਮੁਖ ਆਪ ਸੁਖੀ ਹੋ ਕੇ ਜਗਤ ਨੂੰ ਸੁਖ ਦਿੰਦਾ ਹੈ। ਸੰਸਾ ਨਾ ਕਰ ਆਪਣੇ 'ਤੇ, ਤੂੰ ਸੱਚ 'ਤੇ ਤੁਰਨ ਵਾਲਾ ਹੈ, ਭੁੱਲ ਚੁੱਕ ਗੁਰੂ ਬਖਸ਼ੇ। ਚੋਬਦਾਰ ਤੋਂ ਹਮਦਰਦੀ ਨਾਲ ਭਰੇ ਗੁਰੂ ਹੁਕਮ ਸੁਣ ਕੇ ਸਿੱਖ ਦਾ ਮਨ ਮੋਲ ਪਿਆ। ਧੰਨ ਦਾਤਾ, ਧੰਨ ਦਾਤਾ ਕਰਦਾ ਉੱਠਿਆ। ਆਖਣ ਲੱਗਾ, ਗੁਰੂ ਕਿਹਾ ਤੇਰੇ ਦਾਨ ਗੁਲਾਬ। ਇਹ ਗੁਰੂ ਕਾ ਘਰ ਹੀ ਹੈ ਕਿ ਜਿੱਥੋਂ ਦੇ ਚੋਬਦਾਰ ਦਰਦਾਂ ਵਾਲੇ ਹਨ। ਰਾਜਸੀ ਚੋਬਦਾਰ ਹੁੰਦਾ ਤਾਂ ਖਬਰੇ ਕਿਸ ਤਰ੍ਹਾਂ ਕੂੰਦਾ, ਸ਼ਾਬਾਸ਼ ਤੇਰੇ। ਦੋਏ ਟੁਰ ਪਏ। ਜਦ ਦਰਵਾਜ਼ੇ ਅੱਗੇ ਆਏ ਤਾਂ ਪਹਿਰੇ 'ਤੇ ਖੜ੍ਹੇ ਚੋਬਦਾਰ ਨੇ ਆਖਿਆ, ਇਸ ਸਿੱਖ ਦੇ ਅੰਦਰ ਜਾਣ ਦਾ ਹੁਕਮ ਮੰਨੇ ਹੈ? ਨਾਲ ਆਇਆਂ 'ਚੋਂ ਕਿਸ ਦਾ ਹੁਕਮ ਹੈ ਮਨਾਈ ਦਾ? ਪਹਿਰੇ ਵਾਲਾ, ਮੈਨੂੰ ਚੇਤੋ ਜੀ ਨੇ ਆਖਿਆ ਹੈ ਕਿ ਇਸ ਦੇ ਅੰਦਰ ਜਾਣ ਦੀ ਮਨਾਈ ਹੈ, ਆਵੇ ਤਾਂ ਰੋਕ ਦਿਓ। ਨਾਲ ਆਇਆਂ 'ਚੋਂ ਮੈਂ ਇਸ ਨੂੰ ਚੇਤੋ ਦੇ ਮਾਲਕ ਦੇ ਹੁਕਮ ਨਾਲ ਲੈਣ ਗਿਆ ਸਾਂ ਅਤੇ ਲੈ ਕੇ ਆਇਆ ਹਾਂ। ਪਹਿਲੇ ਚੌਬਦਾਰ ਨੇ ਸੀਸ ਨਿਵਾ ਦਿੱਤਾ ਅਤੇ ਰਸਤਾ ਦੇ ਦਿੱਤਾ। ਹਜ਼ੂਰੀ ਵਿੱਚ ਹਾਜ਼ਰ ਹੋ ਕੇ ਸਿੱਖ ਨੇ ਦਰਸ਼ਨ ਕੀਤਾ, ਨਿਹਾਲ ਹੋ ਗਿਆ, ਮੱਥਾ ਟੇਕਿਆ ਅਤੇ ਚਕੋਰ ਨਿਆਈ ਨੈਣ ਚੰਦ ਦਰਸ਼ਨਾਂ ਵਿੱਚ ਲਾ ਕੇ ਬਹਿ ਗਿਆ। ਦਿਲ ਨੂੰ ਆਖੇ, ਹੈ ਨਾ ਦਾਤਾ ਗੁਰੂ, ਕਿਵੇਂ ਪੀੜਾ ਪਛਾਣੀ ਸੂ ਅਤੇ ਕਿਵੇਂ ਮੇਰੇ ਸੰਕਲਪ ਵਾਚ ਲਏ ਸੂ ਅਤੇ ਆਪੇ ਸੱਦ ਲਿਆ ਸੂ। ਇਹਨੇ ਨੂੰ ਕੋਤਕੀ ਸਤਿਗੁਰੂ ਜੀ ਚੋਜੀ ਸੁਰ ਬਣਾ ਕੇ ਆਖਣ ਲੱਗੇ, ਸਿੱਖਾ ਮੇਰੇ ਲਈ ਕੀ ਲਿਆਇਆ ਹੈ? ਸਿੱਖ ਬੋਲਿਆ, ਤੇਰਾ ਦਿੱਤਾ ਖਾਂਦੇ ਪੀਂਦੇ ਹਾਂ। ਸਿੱਖ ਕੀ ਅਤੇ ਦੇਣਾ ਕੀ, ਤੂੰ ਦਾਤਾ ਜਗ ਮੰਗਤਾ, ਤੇਰੇ ਬਖਸ਼ੇ ਵਿੱਚੋਂ ਜੋ ਤਿਲ ਫੁੱਲ ਸਰਿਆ ਹਾਜ਼ਰ ਕਰ ਦਿੱਤਾ ਹੈ। ਗੁਰੂ ਜੀ, ਹਾਜ਼ਰ ਕਦੋਂ? ਸਿੱਖ ਬੋਲਿਆ, ਜੀ ਚੇਤੋ ਮਸੰਨ ਨੂੰ ਦਿੱਤਾ ਸੀ, ਉਹ ਦੱਸਦਾ ਹੈ ਕਿ ਹਜ਼ੂਰੀ ਵਿੱਚ ਅਰਪਣ ਹੋ ਚੁੱਕਾ ਹੈ। ਸਤਿਗੁਰੂ ਜੀ ਨੇ ਤੋਸ਼ੇਖਾਨੇ ਤੋਂ ਪਤਾ ਮੰਗਵਾਇਆ ਤਾਂ ਖਜ਼ਾਨਚੀ ਨੇ ਦੱਸਿਆ ਕਿ ਇਤਨੀ ਮਾਇਆਕਾਰ ਭੇਡ ਦੀ ਇਸ ਸਿੱਖ ਦੀ ਖਜ਼ਾਨੇ ਜਮ੍ਹਾਂ ਹੋ ਚੁੱਕੀ ਹੈ। ਤਦ ਸਿੱਖ ਨੇ ਦੱਸਿਆ ਕਿ ਇੱਕ ਹੀਰੇ ਕਣੀਆਂ ਦੀ ਜੜਤ ਦਾ ਚੂੜਾ ਸੀ ਗੈਂਡੇ ਦਾ ਬਣਿਆ ਹੋਇਆ, ਜੋ ਦੈਵ ਸੰਜੋਗ ਨਾਲ ਕਾਰੀਗਰ ਲੈ ਆਇਆ ਸੀ, ਸੋ ਮੈਂ ਗੁਰੂ ਹਜ਼ੂਰੀ ਵਿੱਚ ਹਾਜ਼ਰ ਕਰਨ ਲਈ ਨਾਲ ਲਿਆਇਆ ਸੀ, ਸੋ ਵੀ ਚੇਤੋ ਨੂੰ ਦਿੱਤਾ ਸੀ, ਪਰ ਖਜ਼ਾਨੇ ਵਿੱਚ ਇਸ ਦੇ ਦਾਖਲ ਹੋਣ ਦਾ ਜ਼ਿਕਰ ਨਹੀਂ। ਇਹ ਸੁਣ ਕੇ ਗੁਰੂ ਜੀ ਮੁਸਕਰਾਏ ਅਤੇ ਚੇਤੋ ਨੂੰ ਬੁਲਾ ਭੇਜਿਆ। ਗਿਣਤੀਆਂ ਕਰਦਾ ਚੇਤੋ ਆਇਆ ਅਤੇ ਹਾਜ਼ਰ ਹੋਇਆ। ਚੂੜੇ ਵਾਲਾ ਸਿੱਖ ਬੈਠਾ ਵੇਖ ਕੇ ਤ੍ਰਭਕਿਆ। ਕਵੀ ਜੀ ਲਿਖਦੇ ਹਨ, ਗੁਰਮਾਇਆ ਚੇਤੋ ਬਿਰਮਾਇਓ, ਲੋਭ ਲਹਿਰ ਮੈਂ ਗੋਤਾ ਖਾਇਓ, ਜਿਸਨੇ ਬੜੇ ਬੜੇ ਡੈਕਾਏ, ਕਿਆ ਬਪਰਾ ਚੇਤੋ ਠਹਿਰਾਏ। ਚੇਤੋ ਨੂੰ ਦੇਖ ਕੇ ਸਿੱਖ ਨੇ ਆਖਿਆ, ਭਾਈ ਚੇਤੋ ਜੀ, ਜੋ ਤਿਲ ਫੁੱਲ ਮੈਂ ਗੁਰੂ ਚਰਨਾਂ ਵਾਸਤੇ ਲਿਆਇਆ ਸਾਂ ਅਤੇ ਆਪ ਨੂੰ ਦਿੱਤਾ ਸੀ, ਉਹ ਤਾਂ ਖਜ਼ਾਨੇ ਪਹੁੰਚ ਗਿਆ ਪਰ ਚੂੜਾ ਨਹੀਂ ਪੂਜਾ। ਚੇਤੋ, ਸਿੱਖਾ ਕਿਉਂ ਕੂੜ ਮਾਰਦਾ ਹੈ? ਤੂੰ ਕਿਸੇ ਹੋਰ ਨੂੰ ਦਿੱਤਾ ਹੋਣਾ ਹੈ, ਚੇਤੇ ਕਰ ਕਿਸਨੂੰ ਦਿੱਤਾ ਈ? ਮੇਰੇ ਸਿਰ ਐਵੇਂ ਦੋਸ਼ ਨਾ ਲਾ ਚੂੜੇ ਦਾ ਕੂੜਾ। ਸਤਿਗੁਰੂ, ਮੈਨੂੰ ਚੂੜੇ ਦੀ ਲੋੜ ਨਹੀਂ, ਤੈਨੂੰ ਚੰਗਾ ਲੱਗਾ ਤਾਂ ਤੇ ਤੈਨੂੰ ਹੀ ਮਿਲ ਜਾਏਗਾ। ਸਿੱਖ ਦੀ ਐਤਨੀ ਭਾਵਨੀ ਪੂਰਨ ਕਰ ਦੇ ਕਿ ਇੱਕ ਵਾਰੀ ਲਿਆ ਕੇ ਦਿਖਾ ਦੇ, ਫਿਰ ਤੈਨੂੰ ਹੀ ਦੇ ਦਿਆਂਗੇ। ਇਹ ਸੁਣ ਕੇ ਚੇਤੋ ਗੁੱਸੇ ਵਿੱਚ ਆ ਗਿਆ। ਪਹਿਲਾਂ ਤਾਂ ਸਿੱਖ ਨੂੰ ਝਿੜਕਿਆ, ਇਸ ਗੁਰੂ ਮਾਰੇ ਨੇ ਕੂੜ ਮਾਰਿਆ ਹੈ। ਫਿਰ ਗੁਰੂ ਜੀ ਨੂੰ ਕਹਿਣ ਲੱਗ ਪਿਆ ਕਿ ਆਪ ਸਾਨੂੰ ਚੋਰ ਸਮਝਦੇ ਹੋ ਅਤੇ ਇਸ ਕੀਰ ਸਿੱਖ ਨੂੰ ਸਾਧ ਸਮਝਦੇ ਹੋ, ਇਸ ਸਾਕਤ ਨੂੰ, ਇਸ ਝੂਠੇ ਨੂੰ, ਇਸ ਮਤ ਮਾਰੇ ਨੂੰ ਚੰਗਾ ਸਮਝਦੇ ਹੋ ਅਤੇ ਸਾਨੂੰ ਮਾੜਾ। ਜੋ ਸਾਰੀ ਮਾਇਆ ਅਸੀਂ ਲਿਆਉਂਦੇ ਅਤੇ ਭੇਟਾ ਕਰਦੇ ਹਾਂ, ਸਭ ਕੁਛ ਖਜ਼ਾਨੇ ਅਰਬ ਦੇ ਹਾਂ, ਦੇਸ਼ ਪਰਦੇਸ਼ ਸਾਡੀ ਪਤ ਹੈ, ਆਪ ਕਦਰ ਨਹੀਂ ਪਾਉਂਦੇ, ਝੂਠ ਸੱਚ ਦੀ ਪਰਖ ਨਹੀਂ ਕਰਦੇ, ਐਵੇਂ ਕੋਸਣ ਲੱਗ ਪੈਂਦੇ ਹੋ। ਸਾਰੇ ਕੰਮ ਅਸੀਂ ਸੁਧਾਰਦੇ ਹਾਂ, ਦੇਖੋ ਬੁਲਾਓ ਖਜ਼ਾਨਚੀ ਨੂੰ, ਜੋ ਕੁਛ ਇਸਨੇ ਮੈਨੂੰ ਦਿੱਤਾ ਮੈਂ ਜਮ੍ਹਾਂ ਕਰਵਾ ਦਿੱਤਾ ਹੈ ਖਜ਼ਾਨੇ ਕਿ ਨਹੀਂ, ਚੂੜਾ ਜਾਂ ਦਿੱਤਾ ਨਹੀਂ ਜਾਂ ਕਿਸੇ ਹੋਰ ਉਸਨੂੰ ਦੇ ਬੈਠਾ ਹੈ, ਕੰਗਲਾ ਮੱਥੇ ਮੇਰੇ ਮੜਦਾ ਹੈ, ਜਿੱਥੇ ਮੈਂ ਸਾਰੀ ਮਾਇਆ ਜਮ੍ਹਾਂ ਕਰਵਾਈ ਸੀ, ਚੂੜਾ ਮੈਂ ਸਿਰ ਮਾਰਨਾ ਸੀ। ਤਦ ਗੁਰੂ ਜੀ ਬੋਲੇ, ਚੇਤੋ ਹੋਸ਼ ਕਰ, ਤੈਨੂੰ ਦੱਸਾਂ ਸੱਚ ਝੂਠ ਦੇ ਨਿਤਾਰਨ ਦੀ ਜਾਂਚ ਮੈਨੂੰ ਹੈ ਕਿ ਨਹੀਂ, ਤੂੰ ਸਾਡੀ ਦਰੁਸਤ ਕੀਮਤ ਪਾ ਸਕਦਾ ਹਾਂ ਕਿ ਨਹੀਂ, ਇਹ ਕਰਕੇ ਦਿਖਾਵਾਂ, ਨਹੀਂ ਤਾਂ ਸੱਚ ਬੋਲ ਦੇ। ਚੇਤੋ ਬੋਲਿਆ, ਆਪ ਜ਼ੋਰਾਵਰੀਆਂ ਕਰਦੇ ਹੋ, ਦੇਵੀ ਕਿਹੀ ਆਈ ਸਾਡੇ ਭਾ ਦਾ? ਤਦ ਸਤਿਗੁਰੂ ਨੇ ਪੰਜ ਸਿੱਖ ਸ਼ਸਤਰ ਧਾਰੀ ਬੁਲਾਏ, ਹੁਕਮ ਦਿੱਤਾ, ਜਾਓ ਚੇਤੋ ਦੇ ਘਰ, ਤੁਰ ਉੱਪਰਲੇ ਚੁਬਾਰੇ 'ਤੇ ਚੜ੍ਹ ਜਾ, ਉਸ ਵਿੱਚ ਤਾਕੀ ਹੈ, ਜੰਦਰਾ ਤੋੜ ਦਿਓ ਅਤੇ ਉਸ ਵਿੱਚ ਇੱਕ ਜੜਾਊ ਚੂੜਾ ਹੈ, ਕੱਢ ਲਿਆਓ। ਸਿੱਖ ਤੁਰ ਗਏ, ਪਰ ਚੇਤੋ ਨਿਮੋਚਾਣ ਹੋ ਗਿਆ, ਹੁਣ ਔੜਦੀ ਨਹੀਂ। ਮੰਦੇ ਕੰਮਾਂ ਦਾ ਅੰਤ ਇਹ ਹੁੰਦਾ ਹੈ ਕਿ ਉਹ ਅੰਤ ਆਦਮੀ ਨੂੰ ਕਿਸੇ ਨੁਕਰੇ ਫਸਾ ਦਿੰਦੇ ਹਨ, ਜਿੱਥੋਂ ਨਿਕਲਣਾ ਨਹੀਂ ਹੋ ਸਕਦਾ। ਥੋੜ੍ਹੇ ਚਿਰ ਮਗਰੋਂ ਸਿੱਖ ਆ ਗਏ ਅਤੇ ਚੂੜਾ ਪੇਸ਼ ਕੀਤਾ। ਗੁਰੂ ਜੀ ਨੇ ਸਿੱਖ ਨੂੰ ਦਿਖਾ ਕੇ ਪੁੱਛਿਆ, ਇਹੋ ਹੈ? ਉਸ ਕਿਹਾ, ਜੀ ਹਾਂ ਇਹੋ ਹੈ। ਸਿੱਖ ਵੱਲ ਤਾਂ ਆਪ ਨੇ ਮਿਹਰ ਅਤੇ ਪਿਆਰ ਨਜ਼ਰ ਨਾਲ ਡਿੱਠਾ, ਪਰ ਚੇਤੋ ਵੱਲ ਝਿੜਕਵੇਂ ਨੈਣਾਂ ਨਾਲ ਤੱਕੇ ਤੇ ਬੋਲੇ, ਚੇਤੋ ਨਾਲੇ ਚੋਰ ਨਾਲੇ ਚਤੁਰ, ਹੁਣ ਦੱਸ ਮੇਰਾ ਸਿੱਖ ਝੂਠਾ ਹੈ ਕਿ ਤੂੰ, ਮੇਰਾ ਸਿੱਖ ਸਾਕਤ ਹੈ ਕਿ ਤੂੰ, ਮਤ ਮੇਰੇ ਸਿੱਖ ਦੀ ਮਾਰੀ ਗਈ ਕਿ ਤੇਰੀ, ਕਦਰ ਮੈਂ ਨਹੀਂ ਪਾਈ ਤੁਸਾਡੀ ਕਿ ਤੁਸਾਂ ਨਹੀਂ ਸਮਝਾਤਾ ਮੈਨੂੰ ਤੇ ਮੇਰੇ ਉਸ ਮਹਾਨ ਕੰਮ ਨੂੰ ਜਿਸ ਲਈ ਮੈਂ ਜਨਮ ਧਾਰ ਕੇ ਜਗਤ ਆਇਆ ਹਾਂ। ਇਸ ਪ੍ਰਕਾਰ ਮਸੰਦਾਂ ਦੇ ਪਰਤਾਵੇ ਕਰਕੇ ਮਸੰਦ ਤਿਆਗ ਦਿੱਤੇ ਅਤੇ ਸਿੱਖੀ ਨੂੰ ਸਿੱਧਾ ਆਪਣੇ ਨਾਲ ਤੋਰਨੇ ਦਾ ਵਿਚਾਰਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।